ਅਦਭੁਤ ਅਸੀਂ ਕਿਵੇਂ ਸਵੇਰੇ ਬਿਸਤਰੇ ਤੇ ਲੇਟੇ ਰਹਿ ਕੇ ਪਵਿੱਤਰਤਾ ਲਈ ਆਪਣੀਆਂ ਯੋਜਨਾਵਾਂ ਬਣਾ ਸਕਦੇ ਹਾਂ। ਅਸੀਂ ਚੰਗੇ ਬਣਨ ਵਾਲੇ ਹਾਂ ਜਦ ਤੱਕ ਉੱਠਦੇ ਨਹੀਂ, ਉਹਦੇ ਬਾਅਦ ਸਮੱਸਿਆ ਸ਼ੁਰੂ ਹੁੰਦੀ ਹੈ। ਕਿਤੇ ਜਾਣਦੇ ਨੇ ਸੱਚਮੁੱਚ ਚੰਗੇ ਹੋ ਸਕਦੇ ਨੇ ਸਵੇਰ ਵੇਲੇ ਬਿਸਤਰੇ ਲਈ ਲੇਟ ਕੇ ਯੋਜਨਾ ਬਣਾਉਂਦੇ ਹੋਏ ਭਲਿਆਈ ਦੇ ਲਈ। ਮੈਂ ਕਰਦੀ ਸੀ ਹਮੇਸ਼ਾ ਇੱਦਾਂ, ਹਰ ਕਿਸੇ ਨਾਲ ਬਣਦੀ ਸੀ ਜਦ ਤੱਕ ਸਾਰੇ ਘਰ ਨਾ ਹੁੰਦੇ। ਔਖਾ ਨਹੀਂ ਹੁੰਦਾ ਕਿਸੇ ਨਾਲ ਪ੍ਰੇਮ ਨਾਲ ਰਹਿਣਾ ਮੇਰੇ ਲਈ, ਚੰਗੇ ਸੰਬੰਧ ਬਣਾਉਣਾ ਜਦ ਤੱਕ ਕੋਈ ਨਾ ਹੁੰਦਾ, ਪਰ ਜਦ ਸਾਰੇ ਘਰ ਆਉਂਦੇ ਤਾਂ ਹਾਲਾਤ ਬਦਲ ਜਾਂਦੇ। ਸਾਡੇ 'ਚ ਉਹ ਕਰਨ ਦੀ ਇੱਛਾ ਹੁੰਦੀ ਜੋ ਸਹੀ ਹੈ, ਫਿਰ ਵੀ ਅਸੀਂ ਉਹ ਕਰਦੇ ਹਾਂ ਜੋ ਗਲਤ ਹੁੰਦਾ, ਸਿਰਫ ਇਸ ਲਈ ਕਿ ਸਾਨੂੰ ਅਜੇ ਵੀ ਹੋਰ ਸਿੱਖਣ ਦੀ ਲੋੜ ਹੁੰਦੀ ਹੈ ਆਤਮਾ ਦੇ ਕੰਮਾਂ ਦੇ ਬਾਰੇ ਵਿੱਚ ਅਤੇ ਸਰੀਰ ਦੇ ਕੰਮਾਂ ਦੇ। ਸਾਡੇ ਲਈ ਇੱਕ ਇਸ ਲਈ ਔਖਾ ਹੈ, ਉਹ ਕਰਨਾ ਜੋ ਪਰਮੇਸ਼ਰ ਚਾਹੁੰਦੇ ਨੇ ਕਿ ਅਸੀਂ ਕਰੀਏ, ਕਿਉਂਕਿ ਸਾਡੇ ਵਿੱਚ ਅਕਸਰ ਘਮੰਡ ਦੀ ਭਾਵਨਾ ਭਰੀ ਹੋਈ ਹੁੰਦੀ ਹੈ ਜੋ ਸਾਨੂੰ ਅੜੀਅਲ ਅਤੇ ਆਪਣੇ ਤਰੀਕੇ ਕੰਮ ਕਰਨ ਲਈ ਦ੍ਰਿੜ ਕਰਦੀ ਹੈ। ਤੁਸੀਂ ਇਹ ਸੋਚਣ ਦੀ ਕਲਪਨਾ ਕਰ ਸਕਦੇ ਹੋ ਕਿ ਤੁਹਾਡਾ ਵਿਚਾਰ ਪਰਮੇਸ਼ਰ ਨਾਲੋਂ ਚੰਗਾ ਹੈ? ਦੱਸੋ ਕਿ ਤੁਸੀਂ ਪਤਰਸ ਨੂੰ ਯੇਸੂ ਨੂੰ ਫਟਕਾਰਨ ਦੀ ਕਲਪਨਾ ਕਰ ਸਕਦੇ ਹੋ? ਦੱਸੋ ਤੁਸੀਂ ਮਤੀ 16 ਵਾਂਗ, ਜਦ ਯੇਸੂ ਨੇ ਕਿਹਾ ਉਹ ਸਲੀਬ 'ਤੇ ਜਾਣ ਲਈ ਤਿਆਰ ਹੋਣ ਬਾਰੇ ਗੱਲ ਕਰ ਰਹੇ ਸਨ ਅਤੇ ਹੋਰ ਆਉਣ ਵਾਲੀਆਂ ਗੱਲਾਂ ਬਾਰੇ, ਅਤੇ ਪਤਰਸ ਨੇ ਕਿਹਾ ਉਹ ਨਹੀਂ 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 ਪ੍ਰਭੂ, ਇੱਦਾਂ ਨਹੀਂ ਹੋਣਾ, ਇਹ ਨਹੀਂ, ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਯੇਸੂ ਨੇ ਉਹਦੇ ਵੱਲ ਵੇਖਿਆ, ਮੈਥੋਂ ਪਿੱਛੇ ਹੋ ਜਾ ਸ਼ੈਤਾਨਾ, ਤੂੰ ਇੱਕ ਅਪਰਾਧ ਦੀਆਂ ਜਾਲ ਹੈ ਅਤੇ ਰੁਕਾਵਟ ਹੈ। ਉਹ ਜਾਣਦੇ ਸਨ ਕਿ ਸ਼ੈਤਾਨ ਕੰਮ ਕਰ ਰਿਹਾ ਸੀ ਪਤਰਸ ਦੇ ਸਰੀਰ ਰਾਹੀਂ, ਪਰ ਉਹ ਤਦੇ ਹੋ ਸਕਦਾ ਸੀ ਜੇ ਪਤਰਸ 'ਚ ਕੋਈ ਸਮੱਸਿਆ ਹੁੰਦੀ ਅਤੇ ਉਹ ਘਮੰਡ ਦੀ ਸਮੱਸਿਆ ਸੀ। ਤੁਸੀਂ ਅੱਜ ਵੇਖਣ ਵਾਲੇ ਹੋ ਕਿ ਪਰਮੇਸ਼ਵਰ ਨੂੰ ਕਿਵੇਂ ਸਾਡੇ ਘਮੰਡ ਨਾਲ ਨਿਬੜਨਾ ਪਿਆ ਅਤੇ ਸਾਨੂੰ ਨਿਮਰ ਬਣਾਉਣਾ ਪਿਆ, ਜੋ ਸਭ ਨਾਲ ਸੋਹਣਾ ਮਸੀਹੀ ਗੁਣ ਹੈ ਜੋ ਸਾਡੇ 'ਚੋਂ ਕੋਈ ਵੀ ਵਧਾ ਸਕਦਾ, ਉਹਨਾਂ ਸਭ ਮਸੀਹੀ ਗੁਣਾਂ ਵਿੱਚੋਂ ਜੋ ਪਾਲਣੇ ਚਾਹੀਦੇ ਨੇ। ਸਾਨੂੰ ਪਾਲਣਾ ਚਾਹੀਦਾ ਹੈ ਨਿਮਰਤਾ ਨੂੰ ਅਤੇ ਕੋਮਲਤਾ ਨੂੰ ਅਤੇ ਸੱਜਣਤਾ ਨੂੰ ਅਤੇ ਦੀਨਤਾ ਨੂੰ, ਕਿਉਂਕਿ ਯੇਸੂ ਦਾ ਅਜਿਹੇ ਸੁਭਾਅ ਹੈ। ਇੱਕ ਮਜ਼ੇ ਦੀ ਗੱਲ ਹੈ, ਲੋਕ ਅਕਸਰ ਕੋਮਲਤਾ ਨੂੰ ਦੁਰਬਲਤਾ ਸਮਝ ਲੈਂਦੇ ਨੇ, ਪਰ ਇਹ ਬਿਲਕੁਲ ਸੱਚ ਨਹੀਂ ਹੈ। ਤਾਬੇ 'ਚ ਰੱਖੀ ਸ਼ਕਤੀ ਨੂੰ ਕੋਮਲਤਾ ਕਹਿੰਦੇ ਨੇ, ਸੋ ਤੁਸੀਂ ਦਲੇਰ ਹੋ ਸਕਦੇ ਹੋ ਅਤੇ ਫਿਰ ਵੀ ਨਿਮਰ ਹੋ ਸਕਦੇ ਹੋ। ਅਸਲ ਵਿੱਚ ਇੱਕ ਸੱਚਮੁੱਚ ਨਿਮਰ ਬੰਦਾ ਦਲੇਰ ਮਨੁੱਖ ਹੁੰਦਾ ਹੈ, ਕਿਉਂਕਿ ਨਿਮਰ ਮਨੁੱਖ ਉਹ ਮਨੁੱਖ ਹੁੰਦਾ ਹੈ ਜੋ ਜਾਣਦਾ ਹੁੰਦਾ ਹੈ ਕਿ ਉਹ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈਗਾ, ਪਰ ਮਸੀਹ ਵਿੱਚ ਸਭ ਕੁਝ ਹੈ। ਉਹ ਜਾਣਦਾ ਹੁੰਦਾ ਹੈ ਕਿ ਉਹ ਜਾ ਕੇ ਮਹਾਨ ਕੰਮ ਕਰ ਸਕਦਾ ਹੈ, ਪਰ ਸਿਰਫ ਤਦੇ ਜੇ ਪਰਮੇਸ਼ਵਰ ਕਰਨ ਲਈ ਉਹਨੂੰ ਸੱਦਣ, ਅਤੇ ਕੇਵਲ ਤਦੇ ਜੇ ਉਹ ਉਹਨਾਂ ਦੇ ਮਾਰਗਦਰਸ਼ਨ ਵਿੱਚ ਰਹਿਣ। ਇੱਕ ਸੱਚਮੁੱਚ ਨਿਮਰ ਮਨੁੱਖ ਕਦੇ ਆਪਣੇ ਘਰੋਂ ਬਾਹਰ ਨਹੀਂ ਨਿਕਲਦਾ ਪਰਮੇਸ਼ਵਰ ਨੂੰ ਇਹ ਕਹੇ ਬਗੈਰ ਕਿ ਪਰਮੇਸ਼ਵਰ ਮੈਨੂੰ ਤੁਹਾਡੀ ਲੋੜ ਹੈ, ਜੇ ਤੁਸੀਂ ਮੇਰੀ ਮਦਦ ਨਹੀਂ ਕਰੋਗੇ ਤਾਂ ਮੈਂ ਮੂਰਖਤਾ ਦੇ ਸਾਰੇ ਕੰਮ ਕਰਾਂਗਾ। ਅਤੇ ਸੱਚ ਇਹ ਹੈ ਕਿ ਮੇਰੇ ਖਿਆਲ ਨਾਲ ਇੱਕ ਸੱਚਮੁੱਚ ਨਿਮਰ ਮਨੁੱਖ ਪਰਮੇਸ਼ਵਰ ਨੂੰ ਕਹਿੰਦਾ, ਮੇਰੀ ਮਦਦ ਕਰੋ ਹਰ ਦਿਨ ਵਿੱਚ ਘੱਟੋ ਘੱਟ 100 ਵਾਰੀ, ਕਿਉਂਕਿ ਮੇਰੇ ਖਿਆਲ ਨਾਲ ਸਾਨੂੰ ਮਦਦ ਦੀ ਲੋੜ ਹੈ। ਉਹ ਜੋ ਪ੍ਰਭੂ ਲਈ ਉਡੀਕਦੇ ਨੇ ਬੁੱਧਵਾਨ ਅਤੇ ਸਿਆਣੇ ਹੁੰਦੇ ਨੇ, ਅਸੀਂ ਉਹਨੇ ਹੁਸ਼ਿਆਰ ਨਹੀਂ ਹੁੰਦੇ ਜਿੰਨਾ ਆਪਾਂ ਖੁਦ ਨੂੰ ਸਮਝਦੇ ਹਾਂ। ਬਈ ਬਾਇਬਲ ਵਿੱਚ ਲਿਖਿਆ ਹੋਇਆ ਕਿ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨੀਵੀਆਂ ਕਰੋ, ਭਾਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ। ਜਦ ਵੀ ਮੈਂ ਘਮੰਡ ਅਤੇ ਨਿਮਰਤਾ 'ਤੇ ਪ੍ਰਚਾਰ ਕਰਦੀ ਹਾਂ, ਸ਼ਾਂਤੀ ਫੈਲ ਜਾਂਦੀ ਹੈ ਚਾਰੋਂ ਪਾਸੇ। ਮੈਂ ਦੱਸਣਾ ਚਾਹੁੰਦੀ, ਮੈਨੂੰ ਉਹਦੇ 'ਤੇ ਕੋਈ ਪਰੇਸ਼ਾਨੀ ਨਹੀਂ ਹੋਏਗੀ, ਕਿਉਂਕਿ ਕੁਛ ਸੁਨੇਹ ਹਸਾਉਣ ਵਾਲੇ ਹੁੰਦੇ ਨੇ, ਕੁਛ ਸਲਾਹ ਵਾਲੇ ਹੁੰਦੇ ਨੇ, ਅਤੇ ਸਾਨੂੰ ਸ਼ਾਂਤ ਰਹਿ ਕੇ ਉਹਨਾਂ ਦੇ ਬਾਰੇ ਸੋਚਣਾ ਹੁੰਦਾ ਹੈ। ਮੈਂ ਘਮੰਡ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਘਮੰਡ ਛਲਦਾ ਹੈ ਅਤੇ ਲੁਕਾਉਂਦਾ ਹੈ। ਜ਼ਿਆਦਾਤਰ ਘਮੰਡੀ ਲੋਕ ਕਦੇ ਆਪਣੇ ਅੱਗੇ ਕਬੂਲ ਨਹੀਂ ਕਰਦੇ ਕਿ ਘਮੰਡੀ ਨੇ, ਜਾਂ ਉਹਨਾਂ ਨੂੰ ਹੰਕਾਰ ਨਾਲ ਸਮੱਸਿਆ ਹੈ। ਪਤਾ ਨਹੀਂ ਮੈਨੂੰ ਘਮੰਡ ਦੀ ਕੋਈ ਸਮੱਸਿਆ ਸੀ, ਜਦ ਤੱਕ ਮੈਂ ਐਂਡਰਿਊ ਮੁਰੇ ਦੀ ਕਿਤਾਬ ਨਹੀਂ ਪੜ੍ਹੀ ਸੀ ਘਮੰਡ ਅਤੇ ਨਿਮਰਤਾ ਬਾਰੇ, ਤਕਰੀਬਨ 25 ਜਾਂ 30 ਸਾਲ ਪਹਿਲਾਂ, ਅਤੇ ਇਹਨੇ ਜਿਵੇਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਨੂੰ ਆਪਣੀਆਂ ਬੁਰਾਈਆਂ ਅਤੇ ਅਜਿਹੇ ਰਵੱਈਏ ਦਿਸੇ ਕਿ ਜਦ ਤੱਕ ਕਿਤਾਬ ਖਤਮ ਕੀਤੀ ਮੈਂ ਜਾਣ ਗਈ ਕਿ ਉਹ ਗੱਲਾਂ ਮੈਨੂੰ ਪਰਮੇਸ਼ਵਰ ਰਾਹੀਂ ਨਾ ਵਰਤੇ ਜਾਣ ਲੱਗ ਬਣਾ ਰਹੀਆਂ ਸਨ। ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਮੇਰੇ 'ਚ ਉਹ ਸਨ। ਮੇਰੀ ਘਮੰਡ ਅਤੇ ਨਿਮਰਤਾ ਦੇ ਬਾਰੇ ਇੱਕ ਲੜੀ ਸੀ, ਮੈਂ ਉਹਨੂੰ ਨਾਲ ਲਿਜਾਣਾ ਬੰਦ ਕੀਤਾ, ਕਿਉਂਕਿ ਕੋਈ ਉਹਨੂੰ ਮੁੱਲ ਲੈਂਦਾ ਹੀ ਨਹੀਂ ਸੀ, ਕਿਉਂਕਿ ਜਿਨ੍ਹਾਂ ਨੂੰ ਉਹਦੀ ਲੋੜ ਹੁੰਦੀ ਉਹ ਉਹਨੂੰ ਚੱਕਣ 'ਤੇ ਸੰਗਦੇ ਸੀ। ਕੋਈ ਨਾ ਸੋਚੇ ਕਿ ਘਮੰਡੀ ਨੇ। ਭਾਈ ਦੇਖੋ, ਘਮੰਡੀਆਂ ਲਈ ਇਹ ਮੰਨਣਾ ਔਖਾ ਹੁੰਦਾ ਹੈ ਕਿ ਮੈਨੂੰ ਘਮੰਡ ਦੀ ਸਮੱਸਿਆ ਹੈ, ਪਰ ਉਹ ਸ਼ਾਇਦ ਹੈ ਸਭ ਵਿੱਚੋਂ ਵੱਡੀ ਅਤੇ ਛਲਣ ਵਾਲੀ ਸਮੱਸਿਆ ਹੈ ਉਹ। ਉਦਾਹਰਣ ਦੇ ਲਈ, ਹਰ ਵਾਰ ਜਦ ਕੋਈ ਗੱਲ ਕਰੇ ਤੁਸੀਂ ਉਹਨਾਂ ਨੂੰ ਟੋਕਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜੋ ਕਹਿਣਾ ਹੈ ਉਹ ਉਹਦੇ ਤੋਂ ਵੱਧ ਅਹਿਮ ਹੈ ਜੋ ਉਹ ਇਸ ਵੇਲੇ ਕਹਿ ਰਹੇ ਨੇ। ਇਹ ਘਮੰਡ ਹੈ। ਤੁਸੀਂ ਮੇਰੇ ਵੱਲ ਧਿਆਨ ਦੇ ਰਹੇ ਹੋ, ਹੈ ਨਾ? ਜਦ ਵੀ ਅਸੀਂ ਸੋਚਦੇ ਹਾਂ ਸਾਨੂੰ ਆਪਣੀ ਰਾਏ ਦੇਣੀ ਚਾਹੀਦੀ ਹੈ ਜਾਂ ਕਿਸੇ ਨੇ ਮੰਗੀ ਨਹੀਂ ਹੁੰਦੀ, ਅਹੰਕਾਰ ਹੁੰਦਾ ਹੈ। ਅੱਜ ਬੜਾ ਮਜ਼ਾ ਆਊਗਾ ਇਹਦੇ 'ਤੇ ਪ੍ਰਚਾਰ ਕਰਨ 'ਤੇ ਅਤੇ ਫਿਰ ਹਵਾਈ ਜਹਾਜ਼ 'ਚ ਚੜ੍ਹ ਕੇ ਜਾਣ 'ਚ। ਮੈਂ ਫਾਦਰ ਡੀਨੋ ਨੂੰ ਜ਼ਿੰਮੇਦਾਰੀ ਸੌਂਪ ਦਿਆਂਗੀ ਬਾਅਦ 'ਚ ਸਭ ਸਾਂਭਣ ਦੀ। ਤੁਸੀਂ ਕੱਲ੍ਹ ਆ ਕੇ ਮਲਮ ਲਗਾ ਸਕਦੇ ਹੋ। ਕੀ ਪਰਮੇਸ਼ੁਰ ਕਿਸੇ ਨਾਲ ਘਮੰਡ ਬਾਰੇ ਨਿਬੜ ਰਹੇ ਨੇ? ਕੀ ਤੁਹਾਨੂੰ ਇਹ ਕਹਿਣਾ ਔਖਾ ਲੱਗਦਾ ਮੈਂ ਸ਼ਰਮਿੰਦਾ ਹਾਂ, ਘਮੰਡ ਹੈ? ਕੀ ਕਹਿਣਾ ਔਖਾ ਲੱਗਦਾ ਕਿ ਗਲਤ ਸਾਂ ਮੈਂ? ਮੈਂ ਗਲਤ ਹਾਂ? ਹੈਰਾਨੀ ਹੁੰਦੀ ਇਹ ਸ਼ਬਦ ਕਿੰਨੇ ਔਖੇ ਹੁੰਦੇ ਨੇ ਕਈ ਵਾਰ ਸਾਡੇ ਲਈ, ਕਿ ਮੈਂ ਸ਼ਰਮਿੰਦਾ ਹਾਂ, ਮੈਂ ਗਲਤ ਸਾਂ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਤੁਸੀਂ। ਇਹ ਨਿਮਰ ਸ਼ਬਦ ਨੇ। ਘਮੰਡੀ ਭਾਵਨਾ ਵਾਲੇ ਮਨੁੱਖਾਂ ਨੂੰ ਇਹ ਕਹਿਣਾ ਔਖਾ ਲੱਗਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣਾ ਬਚਾਅ ਕਰਨਾ ਚਾਹੀਦਾ, ਹਰ ਚੀਜ਼ ਲਈ ਬਹਾਨੇ ਬਣਾਉਣੇ ਚਾਹੀਦੇ ਨੇ ਅਤੇ ਜੋ ਵੀ ਹੋਏ ਗਲਤ ਹੋਵੇ ਉਹਦੇ ਲਈ ਕਿਸੇ ਹੋਰ ਨੂੰ ਦੋਸ਼ ਦੇਣਾ ਹੈ। ਨਿਮਰਤਾ ਵਧੀਆ ਹੁੰਦੀ ਹੈ ਅਤੇ ਉਹ ਸਾਨੂੰ ਬਹੁਤ ਸ਼ਾਂਤੀ ਦਿੰਦੀ ਹੈ ਬਈ। ਓ ਮੇਰੇ ਪ੍ਰਭੂ, ਉਹ ਸਾਡੇ ਜੀਵਨਾਂ 'ਚ ਸੱਚਮੁੱਚ ਸ਼ਾਂਤੀ ਲਿਆਉਂਦੀ ਹੈ, ਬਹੁਤ ਸ਼ਾਂਤੀ। ਯੋਹੰਨਾ 2:15, ਅਸੀਂ ਤਦੇ ਕਿਸੇ ਨਾਲ ਬਹਿਸ ਕਰਦੇ ਹਾਂ ਸਾਡੇ 'ਚ ਜਦ ਘਮੰਡ ਹੁੰਦਾ। ਕਹਾਵਤਾਂ 'ਚ ਕਿਹਾ ਹੈ, ਲੜਾਈ ਜਾਂ ਕਲੇਸ਼ ਦਾ ਕਾਰਨ ਕੇਵਲ ਘਮੰਡ ਹੁੰਦਾ ਹੈ, ਉਹਨਾਂ ਦੇ ਹੋਣ ਦਾ ਕੋਈ ਦੂਜਾ ਕਾਰਨ ਨਹੀਂ। ਜਦ ਦੋ ਲੋਕ ਬਹਿਸ ਕਰਦੇ ਨੇ ਉਹਦਾ ਕਾਰਨ ਦੋਵੇਂ ਸਹੀ ਹੋਣਾ ਚਾਹੁੰਦੇ ਨੇ। ਕੋਈ ਵੀ ਖੁਦ ਨੂੰ ਨੀਵਾਂ ਕਰਨ ਅਤੇ ਆਪਣੇ ਗਲਤ ਹੋਣ ਦੀ ਸੰਭਾਵਨਾ ਬਾਰੇ ਨਹੀਂ ਸੋਚਣਾ ਚਾਹੁੰਦਾ। ਕੁਝ ਅਦਭੁਤ ਹੋਏਗਾ ਜਦ ਤੁਸੀਂ ਕਿਸੇ ਨਾਲ ਬਹਿਸ ਕਰਨ ਵੇਲੇ ਥਮਕੇ ਕਹੋ ਕਿ ਮੈਂ ਕੁਝ ਕਹਾਂ, ਮੇਰੇ ਖਿਆਲ ਨਾਲ ਮੈਂ ਸਹੀ ਸਾਂ ਪਰ ਮੈਂ ਗਲਤ ਹੋ ਸਕਦਾ ਹਾਂ, ਮੈਂ ਬਹੁਤ ਵਾਰੀ ਗਲਤ ਰਿਹਾ, ਸ਼ਾਇਦ ਹੁਣ ਵੀ ਹਾਂ। ਅਤੇ ਸੱਚ ਇਹ ਹੈ ਕਿ ਬਹਿਸ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ, ਕੁਝ ਨਹੀਂ। ਤੁਸੀਂ ਜੋ ਸਿੱਖਿਆ ਵੇਖ ਰਹੇ ਹੋ ਉਹ ਲੂਜ਼ੀਆਨਾ ਦੇ ਹੀਲਿੰਗ ਪਲੇਸ ਚਰਚ ਵਿੱਚ ਰਿਕਾਰਡ ਕੀਤੀ ਗਈ ਹੈ। ਕਈ ਸਾਲਾਂ 'ਚ ਅਸੀਂ ਉਹਨਾਂ ਦੀ ਬਰਾਦਰੀ ਦੇ ਭਟਕੇ ਦੇ ਦੁਖੀ ਲੋਕਾਂ ਦੀ ਸੇਵਾ ਕਰਨ 'ਚ ਭਾਗੀਦਾਰੀ ਕੀਤੀ। ਮੈਂ ਇਸ ਗਿਰਜੇ ਦੇ ਪਾਦਰੀ ਨੂੰ ਇੱਥੇ ਮਜ਼ੂਰੀ 'ਚ ਸੱਦਿਆ ਸੀ ਤਾਂ ਜੋ ਅਸੀਂ ਚਰਚਾ ਕਰੀਏ ਘਮੰਡ ਦੀ ਸਮੱਸਿਆ ਦੇ ਬਾਰੇ ਅਤੇ ਨਿਮਰਤਾ ਦੇ ਫਲਾਂ ਦੇ ਬਾਰੇ। ਫਿਰ ਤੋਂ ਸਿੱਖਿਆ ਦੇਖਣ ਤੋਂ ਪਹਿਲਾਂ ਜ਼ਰਾ ਇਹ ਵੇਖੋ ਫਾਦਰ ਜੀ ਨੂੰ ਅੱਜ ਇੱਥੇ ਮੇਰੇ ਨਾਲ ਆ ਕੇ ਗੱਲ ਕਰ ਰਹੇ ਨੇ। ਨਿਮਰਤਾ ਬਾਰੇ ਥੋੜ੍ਹੀ ਗੱਲ ਕਰਨ ਲਈ ਧੰਨਵਾਦ ਫਾਦਰ। ਮੈਂ ਦੱਸਣਾ ਚਾਹਾਂਗੀ ਕਿ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ।
ਹਾਂਜੀ,
ਕਦੇ ਇੱਦਾਂ ਹੋਇਆ ਕਿ ਤੁਹਾਨੂੰ ਆਪਣੇ ਜੀਵਨ ਦੀ ਕੋਈ ਗੱਲ ਯਾਦ ਹੈ ਜਦ ਪਰਮੇਸ਼ੁਰ ਨੇ ਤੁਹਾਨੂੰ ਸਿਖਾਇਆ ਹੋਏ ਨਿਮਰਤਾ ਬਾਰੇ, ਇੱਕ ਵਧੀਆ ਸਿਖਾਈ ਹੋਈ ਸਿੱਖਿਆ ਕੋਈ ਤੁਹਾਨੂੰ ਇੱਦਾਂ ਲੱਗਿਆ ਹੈ? ਕਦੇ ਦੱਸੋ ਸਾਨੂੰ।
ਹਾਂਜੀ ਬਿਲਕੁਲ, ਮੈਨੂੰ ਯਾਦ ਹੈ ਜਦ ਬਾਈਬਲ ਕਾਲਜ ਵਿੱਚ ਸਾਂ, ਜਦ ਅਸੀਂ ਬਾਈਬਲ ਕਾਲਜ ਜਾਂਦੇ ਸਾਂ ਅਸੀਂ ਸੋਚਦੇ ਸਾਂ ਕਿ ਅਸੀਂ ਸਭ ਤੋਂ ਵਧੀਕ ਜਾਣਦੇ ਹਾਂ। ਮੇਰਾ ਮਤਲਬ ਹੈ ਬਾਈਬਲ ਕਾਲਜ ਵਿੱਚ ਸਾਂ ਅਤੇ ਮੈਂ ਥੋੜ੍ਹਾ ਘਮੰਡੀ ਕਿਸਮ ਦਾ ਸਾਂ। ਮੈਨੂੰ ਯਾਦ ਹੈ ਬਾਈਬਲ ਕਾਲਜ ਵਿੱਚ ਮੈਂ ਆਪਣੇ ਦੂਜੇ ਸਾਲ ਵਿੱਚ ਸੀ, ਮੈਨੂੰ ਆਪਣੇ ਬਾਰੇ ਬਹੁਤ ਘਮੰਡ ਹੋਣ ਲੱਗਾ, ਬਹੁਤ ਜ਼ਿਆਦਾ ਘਮੰਡ। ਤੁਹਾਨੂੰ
ਸੁਣਨ ਨੂੰ ਸਲਾਹ ਦੇਣ ਦੀ ਇੱਛਾ ਹੁੰਦੀ ਸੀ ਹੈ ਨਾ?
ਵੇਖੋ ਮੈਂ ਬਾਈਬਲ ਕਾਲਜ ਜਾਣਾ, ਤੁਸੀਂ ਸਾਰੇ ਮੇਰੇ ਤੋਂ ਪੁੱਛ ਸਕਦੇ ਹੋ, ਮੈਂ ਇੱਥੇ ਹਾਜ਼ਰ ਹਾਂ, ਜੇ ਤੁਹਾਨੂੰ ਮੇਰੀ ਲੋੜ ਪਵੇ ਮੈਂ ਇੱਥੇ ਹਾਂ। ਮੈਂ ਨਹੀਂ ਸੋਚਦਾ ਕਿ ਮੈਂ ਆਪਣੇ ਸ਼ਬਦਾਂ ਦੁਆਰਾ ਇਹ ਕਹਿੰਦਾ ਸਾਂ, ਸਗੋਂ ਮੇਰੇ ਰਵੱਈਏ ਤੋਂ ਇਹ ਪ੍ਰਗਟ ਹੁੰਦਾ ਸੀ। ਮੈਨੂੰ ਯਾਦ ਹੈ ਆਪਣੇ ਇੱਕ ਪ੍ਰੋਫੈਸਰ ਨਾਲ ਲਿਫਟ ਵਿੱਚ ਜਾਣਾ, ਉਹ ਇੱਕ ਵੱਡੀ ਉਮਰ ਦੇ ਸੱਜਣ ਸਨ, ਅਸੀਂ ਲਿਫਟ ਵਿੱਚ ਹੇਠਾਂ ਉਤਰਨ ਆਰੰਭ ਕੀਤਾ, ਉਹਨਾਂ ਨੇ ਲਿਫਟ ਰੁਕਣ ਦਾ ਬਟਨ ਦਬਾਇਆ, ਲਿਫਟ ਰੁਕੀ, ਉਹਨਾਂ ਉੱਪਰ ਵੇਖਿਆ, ਮੈਨੂੰ ਕਿਹਾ, ਬੇਟਾ ਤੇਰੇ ਜੀਵਨ ਤੇ ਪਰਮੇਸ਼ਵਰ ਦਾ ਸੱਦਾ ਹੈ, ਪਰ ਤੇਰੇ ਕਮਾਂਡ ਦੀ ਬੋ ਪੂਰੇ ਬਾਈਬਲ ਕਾਲਜ ਵਿੱਚ ਖਿਲ ਰਹੀ ਹੈ। ਲਿਫਟ ਦਾ ਅਲਾਰਮ ਵੱਜਦਾ ਜਾ ਰਿਹਾ ਸੀ, ਟ੍ਰਿੰਗ 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 ਟ੍ਰਿੰਗ। ਮੈਂ ਉਹਨਾਂ ਵੱਲ ਵੇਖ ਰਿਹਾ ਸੀ ਤੇ ਉਹਨਾਂ ਨੇ ਕਿਹਾ, ਤੈਨੂੰ ਆਪਣੇ ਕਮਾਂਡ ਲਈ ਪਛਤਾਪ ਕਰਨਾ ਚਾਹੀਦਾ ਹੈ।
ਕਮਾਲ ਦੀ ਗੱਲ।
ਫਿਰ ਉਹਨਾਂ ਨੇ ਲਿਫਟ ਦਾ ਬੂਹਾ ਖੋਲਿਆ ਤੇ ਬਾਹਰ ਨਿਕਲ ਗਏ। ਮੈਨੂੰ ਉਹਦਾ ਅਸਰ ਅਜੇ ਵੀ ਯਾਦ ਹੈ, ਉਹ ਥੋੜਾ ਕਠੋਰ ਸੀ ਪਰ ਮੈਨੂੰ ਕਠੋਰਤਾ ਦੀ ਲੋੜ ਸੀ ਮੇਰੇ ਕਮਾਂਡ ਅਤੇ ਅਹੰਕਾਰ ਦੇ ਕਾਰਨ। ਮੇਰੇ ਖਿਆਲ ਨਾਲ ਉਹ ਪਹਿਲੀ ਵਾਰ ਸੀ ਜਦ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਮੈਨੂੰ ਥੋੜਾ ਜਿਹਾ ਨਿਮਰ ਬਣਨ ਦੀ ਲੋੜ ਹੈ।
ਤੇ ਸਾਨੂੰ ਯਾਦ ਰੱਖਣਾ ਕਿ ਅਸੀਂ ਜੋ ਵੀ ਹਾਂ, ਅਸੀਂ ਜੋ ਵੀ ਚੰਗਾ ਕਰਦੇ ਹਾਂ, ਅਸੀਂ ਆਪਣੇ 'ਚ ਸੰਚਾਰ ਹੋ ਰਹੀ ਪਰਮੇਸ਼ੁਰ ਦੀ ਦਾਤ ਕਰਕੇ ਕਰਦੇ ਹਾਂ ਅਤੇ ਅਸੀਂ ਉਹਨਾਂ ਦੇ ਬਗੈਰ ਕੁਝ ਵੀ ਨਹੀਂ ਹੈਗੇ। ਉਹਦੇ ਬਾਅਦ ਅਸੀਂ ਨਿਮਰਤਾ ਦਾ ਇੱਕ ਸਤਰ ਬਣਾਏ ਰੱਖਣ 'ਚ ਸਫਲ ਹੁੰਦੇ ਹਾਂ ਅਤੇ ਸਾਨੂੰ ਉਸੇ ਦੀ ਲੋੜ ਹੁੰਦੀ ਲੋਕਾਂ ਦੀ ਸੇਵਾ ਕਰਨ ਲਾਇਕ ਹੋਣ ਦੇ ਲਈ। ਪਤਾ ਯੇਸੂ ਨੇ ਗੋਡੇ ਟੇਕ ਕੇ ਆਪਣੇ ਚੇਲਿਆਂ ਦੇ ਪੈਰ ਧੋਤੇ ਸੀ, ਕਿੰਨੀ ਵੱਡੀ ਸਿੱਖਿਆ ਹੈ ਇਸ ਗੱਲ 'ਚ। ਮੈਨੂੰ ਆਪਣੇ ਜੀਵਨ ਵਿੱਚ ਚੰਗਾ ਲੱਗਦਾ, ਮੈਨੂੰ ਯਕੀਨ ਹੈ ਕਿ ਤੁਸੀਂ ਵੀ ਇਹ ਕਰਦੇ ਹੋਵੋਗੇ। ਮੈਨੂੰ ਸੱਚਮੁੱਚ ਚੰਗਾ ਲੱਗਦਾ ਹੈ ਹਰ ਮਿਲਣ ਵਾਲੇ ਨੂੰ ਦਇਆ ਅਤੇ ਮਿੱਤਰਤਾ ਨਾਲ ਮਿਲਣਾ, ਉਹਦੇ ਨਾਲ ਚੰਗਾ ਸਲੂਕ ਕਰਨਾ। ਅਤੇ ਮੇਰੇ ਖਿਆਲ ਨਾਲ ਸਮਾਜ ਵਿੱਚ ਇੱਕ ਅਫਸੋਸਜਨਕ ਗੱਲ ਇਹ ਹੈ ਕਿ ਅਸੀਂ ਕਈ ਵਾਰੀ ਲੋਕਾਂ ਵਿੱਚ ਘਮੰਡ ਭਰ ਜਾਂਦਾ। ਮੇਰੇ ਖਿਆਲ ਨਾਲ ਮੈਂ ਹੋਰ ਸਭਨਾਂ ਨਾਲੋਂ ਥੋੜ੍ਹੀ ਬਿਹਤਰ ਆ ਉਹਨਾਂ ਲੋਕਾਂ ਦੀ ਆਦਤ ਹੁੰਦੀ ਹੈ ਕਿਸੇ ਦਲ ਨੂੰ ਨੀਵਾਂ ਸਮਝਣ ਦੀ ਜਾਂ ਸਮਾਜ 'ਚ ਕਿਸੇ ਤਬਕੇ ਨੂੰ ਨੀਵਾਂ ਸਮਝਣ ਦੀ। ਮੇਰੇ ਖਿਆਲ ਨਾਲ ਸਾਨੂੰ ਇਹਦੇ ਬਾਰੇ ਚੌਕਸ ਰਹਿਣਾ ਹੈ ਕਿਉਂਕਿ ਆਪਣੇ ਲੋਕਾਂ ਨਾਲ ਬਦਸਲੂਕੀ ਨੂੰ ਪਰਮੇਸ਼ੁਰ ਆਪਣੇ ਨਾਲ ਬਦਸਲੂਕੀ ਮੰਨਦੇ ਨੇ। ਹਮੇਸ਼ਾ ਉਹ ਸਾਡੇ 'ਚੋਂ ਹਰ ਇੱਕ ਨਾਲ ਪ੍ਰੇਮ ਕਰਦੇ ਨੇ, ਹਰ ਇੱਕ ਨੂੰ ਇੱਕੋ ਜਿਹਾ ਪ੍ਰੇਮ ਕਰਦੇ ਨੇ। ਸਭਨਾਂ ਦਾ ਆਨੰਦ ਵੀ ਸਾਡੇ ਆਨੰਦ ਜਿੰਨਾ ਅਹਿਮ ਹੁੰਦਾ ਹੈ ਅਤੇ ਅਸੀਂ ਹਰ ਗੱਲ ਬਾਰੇ ਸਹੀ ਨਹੀਂ ਹੁੰਦੇ, ਬਈ ਕੋਈ ਵੀ ਨਹੀਂ ਹੁੰਦਾ। ਸਾਨੂੰ ਲੋਕਾਂ ਦੀ ਗੱਲ ਸੁਣਨਾ ਚਾਹੀਦੀ ਹੈ, ਸਾਨੂੰ ਸਿੱਖਣ ਲਈ ਤਿਆਰ ਰਹਿਣਾ ਅਤੇ ਸੇਵਾ ਕਰਨਾ। ਇੱਕ ਤਰੀਕਾ ਜਿਹਦੇ ਰਾਹੀਂ ਅਸੀਂ ਦੱਸਦੇ ਹਾਂ ਕਿ ਮੈਂ ਇੰਨਾ ਵੱਡਾ ਨਹੀਂ ਕਿ ਤੁਹਾਡੀ ਮਦਦ ਨਾ ਕਰ ਸਕਾਂ, ਮੈਂ ਤੁਹਾਡੇ ਨਾਲ ਸੰਬੰਧ ਰੱਖਣਾ ਚਾਹੁੰਦਾ ਹਾਂ। ਬਾਈਬਲ ਵਿੱਚ ਯਾਕੂਬ ਵਿੱਚ ਲਿਖਿਆ ਕਿ ਸੱਚਾ ਧਰਮ ਪਵਿੱਤਰ ਅਤੇ ਬੇਦੋਸ਼ ਪਰਮੇਸ਼ੁਰ ਨੂੰ ਉਹ ਮਨਜ਼ੂਰ ਹੁੰਦਾ ਹੈ। ਮੈਨੂੰ ਇਹ ਪਿਆਰਾ ਹੈ। ਪਰਮੇਸ਼ੁਰ ਨੂੰ ਕਿਹੋ ਜਿਹਾ ਧਰਮ ਮਨਜ਼ੂਰ ਹੈ ਕਿ ਪਰਮੇਸ਼ੁਰ ਨੂੰ ਇਹ ਮਨਜ਼ੂਰ ਹੈ ਕਿ ਮੈਂ ਜਾ ਕੇ ਗਿਰਜੇ ਦੀ ਸੀਟ 'ਤੇ ਬੈਠਾਂ ਅਤੇ ਬਹਿ ਕੇ ਹੋਰ ਸਭਨਾਂ ਨੂੰ ਜਾਂਚਾਂ ਅਤੇ ਉਹਦੇ ਬਾਅਦ ਘਰ ਜਾ ਕੇ ਪ੍ਰਚਾਰਕ ਦੀ ਨਿੰਦਿਆ ਕਰਾਂ? ਪਰਮੇਸ਼ੁਰ ਨੂੰ ਕੀ ਮਨਜ਼ੂਰ ਹੈ? ਲਿਖਿਆ ਕਿ ਅਨਾਥਾਂ ਅਤੇ ਵਿਧਵਾ ਨੂੰ ਉਹਨਾਂ ਦੇ ਦੁੱਖਾਂ ਵੇਲੇ ਮਿਲੋ, ਮਦਦ ਕਰੋ ਅਤੇ ਖਿਆਲ ਰੱਖੋ। ਪਰਮੇਸ਼ੁਰ ਚਾਹੁੰਦੇ ਨੇ ਲੋਕਾਂ ਨਾਲ ਮਿਲ ਮਿਲਾਪ
ਰੱਖੀਏ। ਜਦ ਤੁਸੀਂ ਯੋਹੰਨਾ 13 ਦਾ ਜ਼ਿਕਰ ਕੀਤਾ ਸੀ ਕਿ ਜਦ ਯੀਸ਼ੂ ਉਸ ਕਮਰੇ 'ਚ ਵੜੇ ਤਾਂ ਚੇਲੇ ਇੱਕ ਦੂਸਰੇ ਤੋਂ ਨਾਰਾਜ਼ ਸਨ। ਉਹ ਗੱਲਾਂ ਕਰ ਰਹੇ ਸਨ ਕਿ ਕੌਣ ਸਭ ਤੋਂ ਵਧੀਆ ਹੈ, ਕੌਣ ਸਭ ਤੋਂ ਪਿਆਰਾ ਹੈ। ਮਨੁੱਖਤਾ ਦਾ ਝੁਕਾਓ ਹੁੰਦਾ ਹੈ ਕਿ ਉਹ ਸੋਚਣ ਲੱਗਦੇ ਨੇ ਕਿ ਮੇਰਾ ਕੀ ਹੋਊਗਾ। ਅਸੀਂ ਆਪਣੇ ਨੂੰ ਸਭ ਤੋਂ ਅਹਿਮ ਸਮਝਦੇ ਹਾਂ। ਯੀਸ਼ੂ ਉਸ ਕਮਰੇ 'ਚ ਵੜੇ, ਜਦ ਉਹ ਉੱਪਰਲੇ ਕਮਰੇ 'ਚ ਵੜੇ, ਉਹ ਬਹੁਤ ਮਹੱਤਵਪੂਰਨ ਪਲ ਸੀ। ਉਹ ਸਲੀਬ 'ਤੇ ਜਾਣ ਲਈ ਤਿਆਰ ਹੋ ਰਹੇ ਸਨ। ਮੈਨੂੰ ਇਹ ਦਿਲਚਸਪ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਚੇਲਿਆਂ ਨੂੰ ਅੰਤਿਮ ਉਦਾਹਰਣ ਦਿੱਤਾ ਕਿ ਤੁਹਾਨੂੰ ਇੱਕ ਦੂਜੇ ਦੀ ਸੇਵਾ ਕਰਨੀ ਹੋਏਗੀ। ਜੇ ਤੁਸੀਂ ਲੋਕੀ ਸਿੱਖੋਗੇ ਨਹੀਂ ਕਿਵੇਂ ਮਿਲਜੁਲ ਕੇ ਰਹਿਣਾ ਹੈ, ਇਸ ਕਮਰੇ 'ਚ ਹਾਜ਼ਰ ਲੋਕਾਂ ਨੂੰ ਕਿਵੇਂ ਪਸੰਦ ਕਰਨਾ ਹੈ, ਮੈਂ ਨਹੀਂ ਜਾਣਦਾ ਕਿ ਇੰਜੀਲ ਦਾ ਤੁਹਾਡੇ ਵਿੱਚ ਕਿਵੇਂ ਸੰਚਾਰ ਹੋ ਸਕੇਗਾ। ਉਹਨਾਂ ਨੇ ਉਸ ਰਾਤ ਉਹਨਾਂ ਨੂੰ ਬਹੁਤ ਬਡਮੁੱਲੀ ਗੱਲ ਸਿਖਾਈ ਅਤੇ ਨੀਵੇਂ ਹੋਏ। ਉਹਨਾਂ ਨੇ ਆਪਣੇ ਬਸਤਰ ਲਾਏ। ਜਦ ਮੈਂ ਪੜ੍ਹਦਾ ਹਾਂ ਤਾਂ ਮੈਂ ਹਮੇਸ਼ਾ ਸੋਚਦਾ ਮੈਨੂੰ ਕਿਸ ਚੀਜ਼ ਨੂੰ ਲਾਉਣ ਦੀ ਲੋੜ ਹੈ, ਮੈਨੂੰ ਕਿਸ ਤਰ੍ਹਾਂ ਦੀ ਸੇਵਾ ਕਰਨ ਦੀ ਕੁਝ ਲਾਉਣ ਦੀ ਲੋੜ ਹੈ। ਮੈਨੂੰ ਤੁਹਾਡੇ ਦੁਆਰਾ ਦੱਸੀ ਕਹਾਣੀ ਯਾਦ ਹੈ ਜਿਹਨੇ ਮੈਨੂੰ ਦੋਸ਼ ਦੱਸਿਆ ਸੀ। ਉਹ ਸੀ ਰਾਸ਼ਨ ਦਾ ਠੇਲਾ ਪਰਤ ਦੁਕਾਨ 'ਤੇ ਛੱਡਣ ਵਾਲੀ ਗੱਲ, ਉਹਨੂੰ ਪਾਰਕਿੰਗ ਵਿੱਚ ਨਾ ਛੱਡੋ।
ਤਾਂ ਤੁਹਾਨੂੰ ਅਸੀਸ ਮਿਲੀ ਹੈ ਨਾ?
ਇਸ ਹਫਤੇ ਇਦਾਂ ਹੋਇਆ ਕਿ ਮੈਂ ਰਾਸ਼ਨ ਦੀ ਦੁਕਾਨ ਤੇ ਗਿਆ, ਮੈਂ ਠੇਲਾ ਛੱਡਣ ਲੱਗਾ ਸੀ ਕਿ ਮੈਨੂੰ ਜਾਂਚ ਪੈਣ ਦੀ ਗੱਲ ਯਾਦ ਆਈ। ਠੇਲੇ ਨੂੰ ਥਾਂ ਤੇ ਰੱਖੋ, ਮੈਂ ਉਹਨੂੰ ਦੁਬਾਰਾ ਰੱਖਣ ਗਿਆ
ਉਹਦੀ
ਜਗ੍ਹਾ ਤੇ। ਉਹਦੇ ਤੋਂ ਹੋਣ ਵਾਲਾ ਆਨੰਦ ਹੈਰਾਨ ਕਰਦਾ ਹੈ। ਤੇ ਅਸੀਂ ਸੋਚਦੇ ਹਾਂ ਸਾਨੂੰ ਗੱਲ ਸਮਝ ਨਹੀਂ ਆਈ। ਅਸੀਂ ਸਭ ਤੋਂ ਅਹਿਮ ਨਹੀਂ ਹਾਂ, ਸਭ ਤੋਂ ਅਹਿਮ ਹੈ ਹੋਰਾਂ ਦਾ ਖਿਆਲ ਰੱਖਣਾ। ਅਤੇ ਤੁਸੀਂ ਸਹੀ ਹੋ।
ਅਸਲ 'ਚ ਲੋਕਾਂ ਨਾਲ ਉਹਦਾ ਸਲੂਕ ਕਰਨਾ ਜਿਵੇਂ ਤੁਸੀਂ ਚਾਹੁੰਦੇ ਤੁਹਾਡੇ ਨਾਲ ਕੀਤਾ ਜਾਏ ਪ੍ਰੇਮ ਦਾ ਪ੍ਰਦਰਸ਼ਨ ਹੁੰਦਾ ਹੈ। ਤੁਹਾਨੂੰ ਪਤਾ ਹੈ ਸਕੂਲਾਂ ਵਿੱਚ ਬੱਚੇ ਇੱਕ ਨਿੱਕਾ ਖੇਡ ਖੇਡਦੇ ਨੇ ਜੋ ਹੈ ਉਹ ਹੈ ਵਿਖਾਓ ਅਤੇ ਦੱਸੋ। ਮੇਰੇ ਖਿਆਲ ਨਾਲ ਕਈ ਵਾਰ ਮਸੀਹੀ ਦੱਸੋ ਅਤੇ ਕੁਝ ਨਾ ਵਿਖਾਓ ਖੇਡ ਖੇਡਦੇ ਹਨ। ਅਸੀਂ ਸਭਨਾਂ ਨੂੰ ਦੱਸਣਾ ਚਾਹੁੰਦੇ ਹਾਂ ਪਰਮੇਸ਼ੁਰ ਤੁਹਾਨੂੰ ਪ੍ਰੇਮ ਕਰਦੇ ਨੇ, ਬਹੁਤ ਪ੍ਰੇਮ, ਤੁਹਾਨੂੰ ਮਸੀਹ ਨੂੰ ਕਬੂਲਣਾ। ਪਰ ਉਹਦੇ ਬਾਅਦ ਅਕਸਰ ਅਸੀਂ ਹਰ ਵਾਰ ਨਹੀਂ ਪਰ ਬਹੁਤ ਵਾਰੀ ਅਸੀਂ ਉਹਨਾਂ ਨੂੰ ਸੱਚਮੁੱਚ ਬਹੁਤ ਕੁਝ ਨਹੀਂ ਵਿਖਾਉਂਦੇ। ਤੁਸੀਂ ਸਾਡੇ ਨਾਲ ਬਹੁਤ ਵਾਰ ਹੋਰ ਦੇਸ਼ਾਂ 'ਚ ਜਾਂਦੇ ਹੋ, ਅਸੀਂ ਕਈ ਥਾਵਾਂ 'ਤੇ ਜਾ ਕੇ ਸੇਵਕਾਈ ਕਰਦੇ ਹਾਂ ਇੱਥੇ ਅਮਰੀਕਾ ਵਿੱਚ ਸੇਵਾ ਕਰਨ ਦੇ ਨਾਲ ਨਾਲ। ਮੈਂ ਸੱਚ ਕਹਿ ਰਹੀ ਹਾਂ, ਮੈਂ ਇੱਕ ਇਹ ਵੇਖਿਆ ਕਿ ਲੋਕ ਇੰਨੇ ਦੁਖੀ ਨੇ ਕਿ ਉਹਨਾਂ ਨੂੰ ਇਹ ਦੱਸਣਾ ਕਿ ਪਰਮੇਸ਼ੁਰ ਉਹਨਾਂ ਨੂੰ ਪ੍ਰੇਮ ਕਰਦੇ ਹਨ, ਉਹਨਾਂ ਦੇ ਦਰਦ ਨੂੰ ਬਿਲਕੁਲ ਵੀ ਨਹੀਂ ਘਟਾਉਂਦਾ। ਸਾਨੂੰ ਇਹ ਕਰਨਾ ਹੈ ਕਿ ਉਹਨਾਂ ਨੂੰ ਪਰਮੇਸ਼ੁਰ ਦਾ ਪ੍ਰੇਮ ਮਹਿਸੂਸ ਕਰਨ ਦੇਣਾ ਹੈ, ਉਹਨਾਂ ਦੀ ਸੇਵਾ ਕਰਕੇ, ਉਹਨਾਂ ਨੂੰ ਰੋਟੀ ਖਵਾ ਕੇ, ਉਹਨਾਂ ਦੇ ਜ਼ਖਮਾਂ 'ਤੇ ਮਲਮ ਲਗਾ ਕੇ, ਸਾਨੂੰ ਉਹਨਾਂ ਨੂੰ ਕਿਸੇ ਤਰੀਕੇ ਛੂਹਣਾ ਹੈ। ਅਤੇ ਕਈ ਵਾਰੀ ਇੱਕ ਨਹੀਂ ਸਗੋਂ ਕਈ ਕਈ ਵਾਰ, ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਤੁਸੀਂ ਕੋਈ ਦਿਖਾਵਾ ਨਹੀਂ ਕਰ ਰਹੇ ਹੈਗੇ। ਉਹਦੇ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਮੈਂ ਇੱਥੇ ਪਰਮੇਸ਼ੁਰ ਦੇ ਕਾਰਨ ਹਾਂ ਜੋ ਮੇਰੇ ਅੰਦਰ ਰਹਿੰਦੇ ਹਨ ਅਤੇ ਜੋ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਉਹ ਤੁਹਾਨੂੰ ਪ੍ਰੇਮ ਕਰਦੇ ਨੇ। ਅਸਲ 'ਚ ਅਸੀਂ ਤੁਹਾਡੀ ਮਦਦ ਨਹੀਂ ਕਰੇ, ਉਹ ਸਾਡੇ ਰਾਹੀਂ ਤੁਹਾਡੇ ਤੱਕ ਪੁੱਜ ਕੇ ਮਦਦ ਕਰ ਰਹੇ ਨੇ। ਉਹਦੇ ਬਾਅਦ ਸੱਚਮੁੱਚ ਲੱਖਾਂ ਲੋਕ ਮਸੀਹ ਨੂੰ ਮੁਕਤੀਦਾਤਾ ਕਬੂਲ ਕਰਨਗੇ। ਪਰ ਸਾਨੂੰ ਸਮਝਣਾ ਹੈ ਕਿ ਸਿਰਫ ਸ਼ਬਦਾਂ ਨਾਲ ਕੰਮ ਨਹੀਂ ਲੈਣਾ, ਸ਼ਬਦਾਂ ਦੇ ਨਾਲ ਨਾਲ ਸਾਨੂੰ ਕੁਝ ਕੰਮ ਕਰਨੇ ਨੇ ਜਿਹਦੇ ਲਈ ਨਿਮਰਤਾ ਦੀ ਲੋੜ ਹੈ।
ਦੇਖੋ, ਯੀਸ਼ੂ ਨੇ ਕੇਵਲ ਬੋਲ ਕੇ ਉਹਨਾਂ ਸਭਨਾਂ ਦੇ ਪੈਰ ਧੋ ਦੇਣੇ ਸਨ। ਉਹਨਾਂ ਨੇ ਕੇਵਲ ਉੱਥੇ ਖੜੇ ਹੋ ਕੇ ਕਹਿ ਦੇਣਾ ਸੀ ਚੰਗਾ ਪੈਰ ਸਾਫ਼ ਹੋ ਜਾਓ, ਬੂਮ, ਤੇ ਪੈਰਾਂ ਨੇ ਸਾਫ਼ ਹੋ ਜਾਣਾ ਸੀ। ਪਰ ਉਹ ਹੇਠਾਂ ਚੁੱਕੇ, ਉਹ ਨੀਵੇਂ ਹੋਏ ਤੇ ਉਹਨਾਂ ਨੇ ਉਹ ਸਾਫ਼
ਕੀਤੇ ਦਾਸ ਦਾ ਪਰਨਾ ਪਾ ਕੇ।
ਹਾਂਜੀ ਹਾਂਜੀ, ਉਸ ਤੌਲੀਏ ਨਾਲ।
ਹਾਂਜੀ,
ਅਸੀਂ ਬਹੁਤੇ ਲੋਕਾਂ ਦੀ ਮਦਦ ਨਹੀਂ ਕਰ ਸਕਦੇ ਜਦ ਤੱਕ ਅਸੀਂ ਉਹਨਾਂ ਦੀ ਲੋੜ ਹੋਣ ਤੇ ਮਦਦ ਨਹੀਂ ਕਰਦੇ।
ਇਹ ਬਿਲਕੁਲ ਸਹੀ ਹੈ। ਵੈਸੇ ਫਾਦਰ, ਮੇਰੇ ਖਿਆਲ ਨਾਲ ਘਮੰਡ ਦੀ ਸਭ ਨਾਲੋਂ ਵੱਡੀਆਂ ਨਿਸ਼ਾਨੀਆਂ ਵਿੱਚੋਂ ਇੱਕ ਹੈ ਸਿੱਖਣ ਦੀ ਭਾਵਨਾ ਦਾ ਘਾਟਾ। ਵੇਖੋ, ਤੁਸੀਂ ਵੀ ਸਿਖਾਉਂਦੇ ਹੋ ਤੇ ਮੈਂ ਵੀ, ਪਰ ਮੈਂ ਜਾਣਦੀ ਹਾਂ ਕਿ ਪਰਮੇਸ਼ੁਰ ਮੇਰੇ ਨਾਲ ਨਿਬੜੇ ਨੇ ਕਿ ਮੈਂ ਕਿਸੇ ਤੋਂ ਵੀ ਸਿੱਖ ਸਕਦੀ ਹਾਂ ਤੇ ਮੈਨੂੰ ਉਹਦੇ ਲਈ ਤਿਆਰ ਵੀ ਰਹਿਣਾ ਹੈ। ਤੁਹਾਡਾ ਕੀ ਖਿਆਲ ਹੈ, ਸਿੱਖਣ ਦੀ ਭਾਵਨਾ ਹੋਣਾ ਕਿੰਨਾ ਅਹਿਮ ਹੁੰਦਾ ਹੈ? ਦੱਸੋ।
ਮੇਰੇ ਖਿਆਲ ਨਾਲ ਹਰ ਕਿਸੇ ਨੂੰ ਲੋੜ ਹੈ ਅਜਿਹੇ ਮਾਹੌਲ 'ਚ ਰਹਿਣ ਦੀ। ਕਈ ਵਾਰ ਜਿੱਥੇ ਅਸੀਂ ਅਜਿਹੇ ਲੋਕਾਂ ਨਾਲ ਹੋਈਏ ਜੋ ਸਾਡੇ ਤੋਂ ਪ੍ਰਭਾਵਿਤ ਨਾ ਹੋਣ
ਤੇ ਸਾਡੇ
ਤੋਂ ਸੱਚ ਬੋਲਣ ਤੋਂ ਸੰਗਦੇ ਨਾ ਹੋਣ, ਅਸੀਂ ਇੱਕ ਤਦ ਸਿੱਖਣ ਲਈ ਤਿਆਰ ਰਹਿੰਦੇ ਹਾਂ ਜਦ ਅਸੀਂ ਅਜਿਹੇ ਬੰਦਿਆਂ ਨਾਲ ਹੁੰਦੇ ਹਾਂ ਜੋ ਸਾਨੂੰ ਸੰਤੁਲਿਤ ਰੱਖਦੇ ਹਨ। ਤੁਸੀਂ ਲੋਕੀ ਵੇਖਦੇ ਹੋ, ਮੈਨੂੰ ਇਹੋ ਪਿਆਰਾ ਮਿਸ਼ਨ ਲਈ ਯਾਤਰਾ ਕਰਨ ਜਾਣ ਬਾਰੇ, ਇਸ ਤਰ੍ਹਾਂ ਮੌਕਾ ਮਿਲਦਾ ਹੈ ਲੋਕਾਂ ਦੀਆਂ ਲੋੜਾਂ ਵੇਖਣ ਦਾ, ਉਹਨਾਂ ਦਾ ਦਰਦ ਵੇਖਣ ਦਾ। ਇਹ ਸਾਨੂੰ ਮਹਿਸੂਸ ਕਰਾਉਂਦਾ ਹੈ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਅਤੇ ਸਾਨੂੰ ਕਿੰਨੀ ਲੋੜ ਹੈ ਨਿਮਰ ਰਹਿਣ ਦੀ, ਬਦਲਣ ਲਈ ਤਿਆਰ ਹੋਣ ਦੀ, ਤੇ ਸਾਨੂੰ ਕਠੋਰ ਤੇ ਜਾਂਚਣ ਵਾਲੇ ਨਹੀਂ ਬਣਨਾ। ਜਾਣਦੇ ਹੋ, ਜਾਂਚਣ ਵਾਲੇ ਬੰਦੇ ਜਦ ਕੁਝ ਸਿੱਖਣਾ ਨਹੀਂ ਚਾਹੁੰਦਾ ਉਹਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹ ਨੁਕਤਾਚੀਨੀ ਵਾਲੇ ਬੰਦੇ ਨੇ।
ਤੁਸੀਂ ਸੋਚਦੇ ਤੁਹਾਡੇ ਸਿੱਖਣ ਲਈ ਕੁਝ ਬਾਕੀ ਨਹੀਂ ਹੈ, ਤੁਸੀਂ ਪਹਿਲੇ ਸਭ ਜਾਣਦੇ ਹੋ, ਹੋਰ ਸਭਨਾਂ ਤੋਂ ਹੁਸ਼ਿਆਰ ਹੋ, ਤੁਸੀਂ ਜੋ ਸੋਚਦੇ ਹੋ ਉਹਦੇ ਤੋਂ ਵੱਧ ਹੈ ਜੋ ਹੋਰ ਸੋਚਦੇ ਨੇ। ਲੋਕੀ ਅਕਸਰ ਸਿੱਖਣਾ ਨਹੀਂ ਚਾਹੁੰਦੇ, ਆਪਣਾ ਬਚਾਅ ਕਰਨ ਲੱਗਦੇ ਨੇ ਜਦ ਤੁਸੀਂ ਉਹਨਾਂ ਨੂੰ ਕੁਝ ਵੀ ਕਹਿਣ ਦੀ ਕੋਸ਼ਿਸ਼ ਕਰੋ। ਇਹਦੇ ਇਲਾਵਾ ਤੁਸੀਂ ਸ਼ਾਨਦਾਰ ਹੋ, ਬਹੁਤ ਸ਼ਾਨਦਾਰ, ਸੱਚਮੁੱਚ ਸ਼ਾਨਦਾਰ ਹੋ, ਫਿਰ ਉਹ ਸੱਚਮੁੱਚ ਆਪਣਾ ਬਚਾਅ ਕਰਨਾ ਸ਼ੁਰੂ ਕਰਦੇ ਨੇ ਅਤੇ ਬਹੁਤ ਚਿਰ ਨਹੀਂ ਲੱਗਦਾ ਘਮੰਡੀ ਉਸ ਭਾਵਨਾ ਨੂੰ ਦੇਖਣ ਵਿੱਚ। ਮੈਨੂੰ ਪਤਾ ਹੈ ਮੈਨੂੰ ਆਪਣੇ ਜੀਵਨ ਵਿੱਚ ਇਹਦੇ ਤੋਂ ਨਫ਼ਰਤ ਹੈ, ਮੈਨੂੰ ਅਸਲ ਵਿੱਚ ਕਿਸੇ ਹੋਰ ਨਾਲ ਗੱਲ ਕਰਨ ਦੀ ਲੋੜ ਵੀ ਨਹੀਂ ਹੁੰਦੀ, ਮੈਂ ਆਪਣੇ ਆਪ ਨਾਲ ਗੱਲ ਕਰਦੀ ਹਾਂ, ਮੈਨੂੰ ਆਪਣੇ ਜੀਵਨ 'ਚ ਇਹਦੇ ਤੋਂ ਨਫ਼ਰਤ ਹੈ ਅਤੇ ਮੈਂ ਇਹ ਚੰਗੀ ਤਰ੍ਹਾਂ ਜਾਣਦੀ ਹਾਂ ਪਰਮੇਸ਼ੁਰ ਸਾਨੂੰ ਵਾਪਰ ਨਹੀਂ ਸਕਦੇ, ਉਹ ਸਾਡੇ ਦੁਆਰਾ ਅਤੇ ਸਾਡੇ ਲਈ ਉਹ ਕਰ ਨਹੀਂ ਸਕਦੇ ਜੋ ਕਰਨਾ ਚਾਹੁੰਦੇ ਨੇ ਜੇ ਅਸੀਂ ਨਿਮਰਤਾ ਭਰਾ ਰਵੱਈਆ ਨਹੀਂ ਬਣਾਏ ਰੱਖਦੇ। ਅਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਅਹਿਮ ਗੁਣ ਹੁੰਦਾ ਹੈ ਜੋ ਪਰਮੇਸ਼ੁਰ ਚਾਹੁੰਦੇ ਨੇ ਕਿ ਅਸੀਂ ਸਿੱਖੀਏ। ਸੱਚੀ ਗੱਲ ਇਹ ਹੈ ਕਿ ਮੇਰੇ ਖਿਆਲ ਨਾਲ ਜ਼ਿਆਦਾਤਰ ਪਾਪ ਦੀ ਜੜ ਕਿਸੇ ਤਰ੍ਹਾਂ ਦੇ ਘਮੰਡ ਵਿੱਚ ਹੁੰਦੀ, ਕਿਉਂਕਿ ਉਹ ਸਿਰਫ ਆਪਣੀ ਸੋਚਦਾ ਹੈ। ਉਹ ਸਭ ਤੋਂ ਪਹਿਲਾਂ ਪਾਪ ਸੀ ਜੋ ਸ਼ੈਤਾਨ ਨੇ ਕੀਤਾ ਸੀ, ਜਿਹਦੇ ਕਰਕੇ ਉਹਨੂੰ ਕੱਢਿਆ ਗਿਆ ਪਰਮੇਸ਼ੁਰ ਦੀ ਹਜ਼ੂਰੀ ਚੋਂ। ਉਹ ਇੱਕ ਸਮੇਂ 'ਤੇ ਇੱਕ ਸੋਹਣਾ ਫਰਿਸ਼ਤਾ ਸੀਗਾ ਜੋ ਹਰ ਤਰ੍ਹਾਂ ਦੇ ਸੰਗੀਤ ਦੇ ਸਾਜ਼ਾਂ ਨਾਲ ਭਰਿਆ ਹੋਇਆ ਸੀ, ਪਰ ਉਹਨੇ ਕਿਹਾ ਮੈਂ ਆਪਣਾ ਸਿੰਘਾਸਨ ਪਰਮੇਸ਼ੁਰ ਉੱਚਾ ਕਰਾਂਗਾ, ਮੈਂ। ਕੇਵਲ ਦੋ ਆਇਤਾਂ ਵਿੱਚ ਉਹਨੇ 5 ਵਾਰੀ ਇਹ ਸ਼ਬਦ ਕਿਹਾ ਮੈਂ। ਪਰਮੇਸ਼ੁਰ ਨੇ ਕਿਹਾ ਚੰਗਾ, ਮੈਂ ਤੈਨੂੰ ਵਿਖਾਉਣਾ ਹੈ ਤੂੰ ਕੀ ਹੈ, ਅਤੇ ਉਹਨੂੰ ਸੁਰਗੋਂ ਧਰਤੀ 'ਤੇ ਭੇਜ ਦਿੱਤਾ। ਪਤਾ, ਅਸੀਂ ਸੱਚਮੁੱਚ ਲੋਕਾਂ ਨੂੰ ਪ੍ਰੇਰਨਾ ਚਾਹੁੰਦੇ ਹਾਂ ਕਿ ਯਾਦ ਰੱਖਣ ਕਿ ਪਰਮੇਸ਼ੁਰ ਸਭ ਕੁਛ ਨੇ, ਅਸੀਂ ਉਹਨਾਂ ਦੇ ਬਗੈਰ ਕੁਝ ਨਹੀਂ ਹਾਂ। ਤੁਹਾਡੇ 'ਚ ਸਿੱਖਣ ਦੀ ਭਾਵਨਾ ਹੋਣੀ ਜ਼ਰੂਰੀ ਹੈ। ਲੋਕਾਂ ਨਾਲ ਚੰਗਾ ਸਲੂਕ ਕਰੋ, ਉਹਨਾਂ ਦੀ ਸੇਵਾ ਕਰੋ, ਜਿੱਥੇ ਵੀ ਜਾਓ ਉੱਥੇ ਅਸੀਸ ਬਣੋ, ਇਹ ਤੁਹਾਡੇ ਜੀਵਨ ਨੂੰ ਬਿਹਤਰ ਬਣਾਏਗਾ। ਸੱਚੀ ਗੱਲ ਹੈ,
ਇਹ ਸਹੀ ਹੈ। ਜਾਣਦੇ, ਨਿਮਰਤਾ ਅਸਲ ਵਿੱਚ ਹੈ ਇਹ ਨਹੀਂ ਸੋਚਣਾ, ਉਹਨੂੰ ਕੀ ਕਹਿੰਦੇ ਨੇ, ਉਹ ਹੈ ਜ਼ਰੂਰੀ ਆਪਣੇ ਬਾਰੇ, ਯਾਨੀ ਕਿ ਆਪਣੇ ਨੂੰ ਜ਼ਿਆਦਾ ਵੱਡਾ ਨਹੀਂ ਸਮਝਣਾ ਜਾਂ ਆਪਣੇ ਨੂੰ ਨੀਵਾਂ ਨਹੀਂ ਸਮਝਣਾ। ਇਹ ਹੈ ਆਪਣੇ ਨੂੰ ਮਸੀਹ ਵਿੱਚ ਵੇਖਣਾ, ਸਲੀਵ ਨੂੰ ਵੇਖਣਾ ਚਾਹੀਦਾ ਹੈ, ਤੇ ਉਹ ਵੇਖਣਾ ਚਾਹੀਦਾ ਜੋ ਯਿਸੂ ਨੇ ਤੁਹਾਡੇ ਲਈ ਕੀਤਾ। ਉਹ ਤੁਹਾਨੂੰ ਸਹੀ ਸਥਿਤੀ 'ਚ ਲਿਆਉਂਦਾ ਹੈ, ਲੋਕਾਂ ਨਾਲ ਜਿਉਣ ਲਾਇਕ ਬਣਾਉਂਦਾ ਹੈ। ਅਜਿਹੇ ਬੰਦੇ ਨੂੰ ਮਿਲਣ 'ਤੇ ਅਨੋਖਾ ਕੁਝ ਨਹੀਂ ਹੁੰਦਾ ਜਿਹਦੇ 'ਚ ਕਮੰਡ ਭਰਿਆ ਹੁੰਦਾ ਹੈ, ਉਹਦੇ ਕਰਕੇ ਤੁਸੀਂ ਕੰਡਿਆਂ ਵਾਲੇ ਜਾਨਵਰ ਬਣ ਜਾਂਦੇ ਹੋ, ਖਤਰਨਾਕ ਜਾਨਵਰ ਬਣ ਜਾਂਦੇ ਹੋ,
ਤੁਸੀਂ ਲੁਕਾ ਨਹੀਂ ਸਕਦੇ,
ਬਿਲਕੁਲ ਲੁਕਾ ਨਹੀਂ ਸਕਦੇ,
ਅਸੀਂ ਸੱਚਮੁੱਚ ਲੁਕਾ ਨਹੀਂ ਸਕਦੇ। ਮੈਂ ਤੁਹਾਡੀ ਗੱਲ ਨੂੰ ਥੋੜੇ ਅਲੱਗ ਤਰੀਕੇ ਨਾਲ ਕਹਿਣਾ ਚਾਹਾਂਗੀ। ਮੈਂ ਕੁਝ ਦਿਨ ਪਹਿਲੇ ਪੜ੍ਹਿਆ ਕਿ ਕਮੰਡ ਜਾਂ ਨਿਮਰਤਾ ਇਹ ਨਹੀਂ ਕਿ ਆਪਣੇ ਨੂੰ ਬਹੁਤ ਨੀਵਾਂ ਸਮਝੋ, ਸਗੋਂ ਇਹ ਹੈ ਕਿ ਆਪਣੇ ਬਾਰੇ ਬਿਲਕੁਲ ਨਾ ਸੋਚੋ। ਦੂਜੇ ਅੱਖਰਾਂ 'ਚ ਨਿਮਰਤਾ ਦਾ ਮਤਲਬ ਹੈ ਖੁਦ ਤੋਂ ਧਿਆਨ ਹਟਾਉਣਾ। ਮੈਂ ਜਾਣਦੀ ਹਾਂ ਕਿਉਂਕਿ ਬਹੁਤ ਸਾਲਾਂ ਤੱਕ ਮੈਂ ਸਿਰਫ ਆਪਣੇ ਬਾਰੇ ਸੋਚਦੀ ਰਹਿੰਦੀ ਸੀ। ਮੈਂ ਸੱਚ ਕਹਿ ਰਹੀ ਹਾਂ, ਆਪਣੇ ਤੋਂ ਇੰਨਾ ਅੱਕ ਗਈ ਸੀ ਕਿ ਮੈਂ ਤੋਂ ਸਹਾਰਿਆ ਨਹੀਂ ਜਾ ਰਿਹਾ ਸੀ। ਸਾਨੂੰ ਉਸ ਮੁਕਾਮ 'ਤੇ ਪੁੱਜਣਾ ਜਿੱਥੇ ਅਸੀਂ ਕਹੀਏ ਪਰਮੇਸ਼ੁਰ ਮੈਂ ਸਭ ਤੋਂ ਅਹਿਮ ਨਹੀਂ ਹਾਂ, ਇਸ ਲਈ ਮੈਨੂੰ ਕਬੂਲ ਕਰੋ ਅਤੇ ਮੇਰੇ ਨਾਲ ਜੋ ਚਾਹੁੰਦੇ ਹੋ ਉਹ ਕਰੋ ਅਤੇ ਮੈਨੂੰ ਆਰੰਭ ਕਰਨ ਦਿਓ ਉਹ ਸੇਵਾ ਜਿੱਥੇ ਮੈਥੋਂ ਸੇਵਾ ਕਰਵਾਉਣਾ ਚਾਹੁੰਦੇ ਹੋ। ਮੈਨੂੰ ਕਿਸੇ ਮਹੱਤਵਪੂਰਨ ਪਦਵੀ ਦੀ ਲੋੜ ਨਹੀਂ, ਜਦ ਤੱਕ ਮੈਂ ਕਰ ਰਿਹਾ ਹਾਂ ਜੋ ਤੁਸੀਂ ਮੈਥੋਂ ਕਰਵਾਉਣਾ ਚਾਹੁੰਦੇ ਹੋ, ਕਰਵਾਓ ਪਰਮੇਸ਼ਵਰ।
ਸਾਨੂੰ ਸਵੇਰੇ ਉੱਠ ਕੇ ਕਹਿਣਾ ਚਾਹੀਦਾ ਹੈ ਪ੍ਰਭੂ ਸਭ ਤੁਹਾਡੇ ਬਾਰੇ।
ਇਹ ਸਹੀ ਹੈ, ਆਮੀਨ। ਇੱਕ ਯੋਹੰਨਾ 2:15 ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ, ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ, ਸਰੀਰ ਦੀ ਕਾਮਨਾ, ਸਰੀਰਕ ਸੰਤੋਖ ਦੀ ਇੱਛਾ ਅਤੇ ਨੇਤਰਾਂ ਦੀ ਕਾਮਨਾ, ਮਨ ਦੀ ਲੋਭੀ ਲਾਲਸਾ ਅਤੇ ਜੀਵਨ ਦਾ ਅਭਿਮਾਨ, ਜਿਹਦੇ ਬਾਰੇ ਵਿੱਚ ਐਮਪਲੀਫਾਈਡ ਵਿਸਤਾਰਿਤ ਬਾਬਲ 'ਚ ਦੱਸਿਆ ਗਿਆ ਹੈ, ਲਿਖਿਆ ਹੈ, ਆਪਣੇ ਸਾਧਨਾ ਜਾਂ ਦੁਨਿਆਵੀ ਵਸਤਾਂ ਦੀ ਅਟਲਤਾ 'ਤੇ ਵਿਸ਼ਵਾਸ ਕਰਨਾ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਤੁਸੀਂ ਜਾਣਦੇ ਹੋ ਸਾਡੇ ਸਮਾਜ ਵਿੱਚ ਅੱਜ ਇੱਕ ਕਿਹੜੀ ਸਮੱਸਿਆ ਹੈ? ਉਹ ਇਹ ਹੈ ਕਿ ਲੋਕ ਸਰਕਾਰ ਦਾ ਵੱਧੋ ਵੱਧ ਆਸਰਾ ਲੈ ਰਹੇ ਨੇ ਅਤੇ ਇਹ ਪਰਮੇਸ਼ੁਰ ਨੂੰ ਬਹੁਤ ਕ੍ਰੋਧਵਾਨ ਕਰਦਾ ਹੈ। ਪਰਮੇਸ਼ੁਰ ਨਹੀਂ ਚਾਹੁੰਦੇ ਕਿ ਅਸੀਂ ਸਰਕਾਰ ਦਾ ਆਸਰਾ ਲਈਏ, ਉਹ ਚਾਹੁੰਦੇ ਨੇ ਅਸੀਂ ਉਹਨਾਂ ਦਾ ਆਸਰਾ ਲਈਏ। ਸਾਨੂੰ ਪਰਮੇਸ਼ੁਰ ਕੋਲ ਜਾਣਾ ਚਾਹੀਦਾ ਹੈ। ਪਤਾ ਨਹੀਂ ਤੁਸੀਂ ਇਹਦੇ ਵੱਲ ਧਿਆਨ ਦਿੱਤਾ ਜਾਂ ਨਹੀਂ, ਪਰ ਮੈਂ ਕਹਿ ਕੇ ਕਿਸੇ ਨੂੰ ਕਸ਼ਟ ਨਹੀਂ ਦੇ ਰਹੀ। ਮੈਂ ਨਹੀਂ ਸਮਝਦੀ ਕਿ ਸਰਕਾਰ ਨੇ ਗਰੀਬਾਂ ਦਾ ਖਿਆਲ ਰੱਖਣ ਲਈ ਮਸਾ ਹੈ, ਪਰ ਗਿਰਜੇ ਤਾਂ ਉਹਦੇ ਲਈ ਮਸਾ ਹੈ, ਕਿਉਂਕਿ ਸੱਚ ਇਹ ਕਿ ਅੱਜ ਕੱਲ੍ਹ ਹਰ ਚੀਜ਼ 'ਤੇ ਪੈਸੇ ਸੁੱਟਦੇ ਨੇ ਅਤੇ ਬਹੁਤ ਵਾਰੀ ਪੈਸੇ ਕਈ ਲੋਕਾਂ ਦਾ ਕਾਨੂੰਨ ਅਧਿਕਾਰ ਸਮਝ ਕੇ ਦਿੱਤੇ ਜਾਂਦੇ ਨੇ ਅਤੇ ਹੋਰ ਸਭਨਾਂ ਨੂੰ ਉਹਦੇ ਲਈ ਪੈਸੇ ਦੇਣੇ ਪੈਂਦੇ ਨੇ ਅਤੇ ਕੋਈ ਬੰਦਾ ਜੋ ਸੱਚਮੁੱਚ ਗਰੀਬ ਜਾਂ ਸੱਚਮੁੱਚ ਵਿਧਵਾ ਹੈ ਉਹਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਪਰ ਰਸੂਲਾਂ ਨੇ ਸਿਖਾਇਆ ਹੈ ਕਿਵੇਂ ਪੱਕਾ ਕਰਨਾ ਹੈ ਕਿ ਉਹ ਲੋਕ ਕੌਣ ਸਨ। ਉਹਨਾਂ ਨੇ ਅਜਿਹੀਆਂ ਗੱਲਾਂ ਕਹੀਆਂ ਹਨ ਜਿਵੇਂ ਜੇ ਤੁਸੀਂ ਕੰਮ ਨਹੀਂ ਕਰਦੇ ਤੁਹਾਨੂੰ ਖਾਣਾ ਨਹੀਂ ਚਾਹੀਦਾ, ਯਾਦ ਰੱਖੋ। ਮੈਂ ਕੇਵਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਕਿ ਪਰਮੇਸ਼ਵਰ ਦੀ ਸਾਡੇ ਜੀਵਨ ਲਈ ਇੱਕ ਯੋਜਨਾ ਹੈ ਅਤੇ ਕੁਝ ਵੀ ਸਹੀ ਕੰਮ ਨਹੀਂ ਕਰੇਗਾ ਜਦ ਤੱਕ ਅਸੀਂ ਉਹਨਾਂ ਦਾ ਆਸਰਾ ਲੈਣਾ ਸ਼ੁਰੂ ਨਹੀਂ ਕਰਾਂਗੇ। ਤੁਸੀਂ ਸਾਰੀ ਦੁਨੀਆ ਵਿੱਚ ਜਿੱਥੇ ਵੀ ਸੁਣ ਰਹੇ ਹੋ, ਸਾਨੂੰ ਪਰਮੇਸ਼ਵਰ ਦਾ ਆਸਰਾ ਲੈਣਾ ਹੈ, ਪਰਮੇਸ਼ਵਰ ਕੋਲ ਜਾਣਾ ਚਾਹੀਦਾ ਹੈ, ਆਪਣਾ ਹਿੱਸਾ ਅਤੇ ਉਹ ਕਰਨਾ ਜੋ ਸਹੀ ਹੋਵੇ, ਅਤੇ ਸਾਨੂੰ ਪਰਮੇਸ਼ਵਰ ਕੋਲ ਜਾਣਾ ਹੈ। ਅਸੀਂ ਜਿੰਨਾ ਵੱਧ ਸੰਸਾਰ ਦੀ ਕਿਸੇ ਚੀਜ਼ ਦਾ ਆਸਰਾ ਲਵਾਂਗੇ, ਸਾਡਾ ਖਿਆਲ ਰੱਖਣ ਲਈ ਪਰਮੇਸ਼ਵਰ ਨੂੰ ਉਨੀ ਵੱਧ ਸਾਨੂੰ ਵਿਖਾਣੀਆਂ ਪੈਣਗੀਆਂ, ਉਹਨਾਂ ਚੀਜ਼ਾਂ ਦੀਆਂ ਦੁਰਬਲਤਾਈਆਂ। ਉਹਨਾਂ ਦਾ ਇਹ ਫਰਜ਼ ਹੈ ਕਿ ਮੈਂ ਆਪਣੇ ਜੀਵਨ ਵਿੱਚ ਇਹ ਵੇਖਿਆ ਜੇ ਮੈਂ ਇੱਦਾਂ ਕਰਾਂ ਅਤੇ ਹੁਣ ਮੈਂ ਇੱਦਾਂ ਨਹੀਂ ਕਰਦੀ। ਪਰ ਮੇਰੇ ਜੀਵਨ 'ਚ ਕਈ ਮੌਕੇ ਆਏ ਸਨ ਜਦ ਮੈਂ ਬਹੁਤ ਆਸਰਾ ਲੈਣ ਲੱਗੀ ਸੀ ਕਿਸੇ ਬੰਦੇ ਦਾ, ਜਾਂ ਕੁਝ ਬੰਦਿਆਂ ਦੇ ਦਲ ਦਾ, ਜਾਂ ਆਪਣੇ ਦਲ ਦਾ, ਜਾਂ ਮਿੱਤਰਾਂ ਦਾ। ਉਹਦੇ ਕੁਝ ਦਿਨਾਂ ਦੇ ਅੰਦਰ ਹੀ ਪਰਮੇਸ਼ਵਰ ਨੇ ਆਪਣਾ ਫਰਜ਼ ਜਾਣ ਕੇ ਮੈਨੂੰ ਉਹਨਾਂ ਦੀ ਕਮਜ਼ੋਰੀਆਂ ਦੱਸੀਆਂ ਸਨ ਅਤੇ ਮੈਨੂੰ ਅੰਤ ਵਿੱਚ ਦੁੱਖ ਹੋਇਆ, ਕਿਉਂਕਿ ਉਹਨਾਂ ਨੇ ਮੈਨੂੰ ਨਿਰਾਸ਼ ਕੀਤਾ, ਪਰੇਸ਼ਾਨ ਕੀਤਾ, ਮੇਰੇ ਬਾਰੇ ਗੱਲਾਂ ਕਰਦੇ ਸਨ, ਅਫਵਾਹਬਾਜ਼ੀ। ਅਤੇ ਮੈਨੂੰ ਸਮਝਣ 'ਚ ਬਹੁਤ ਚਿਰ ਲੱਗਿਆ ਕੀ ਹੋ ਰਿਹਾ ਸੀ, ਕਿਉਂਕਿ ਮੈਂ ਸੋਚਦੀ ਸਾਂ ਪਰਮੇਸ਼ਵਰ ਇਹ ਕਿਵੇਂ ਹੋ ਸਕਦਾ ਹੈ। ਉਹ ਮੈਨੂੰ ਅਸਲ 'ਚ ਦਿਖਾ ਰਹੇ ਸਨ, ਤੂੰ ਲੋਕਾਂ ਦਾ ਬਹੁਤ ਵੱਧ ਆਸਰਾ ਲੈਂਦੀ ਹੈ, ਤੁਸੀਂ ਜਿਸ ਵੀ ਬੰਦੇ ਨਾਲ ਸੰਬੰਧ ਬਣਾਓ ਤਾਂ ਚੰਗਾ ਹੋਏਗਾ। ਤੁਸੀਂ ਸਮਝ ਲਓ ਪਹਿਲੇ ਤੋਂ ਹੀ ਇਹ ਬੰਦਾ ਸੰਪੂਰਨ ਨਹੀਂ ਹੈ, ਮੈਂ ਵੀ ਸੰਪੂਰਨ ਨਹੀਂ ਹਾਂ, ਤੁਸੀਂ ਵੀ ਸੰਪੂਰਨ ਮਨੁੱਖ ਨਹੀਂ ਹੋ। ਅਤੇ ਮੈਨੂੰ ਯਕੀਨ ਹੈ ਕਿ ਅਜਿਹਾ ਸਮਾਂ ਆਏਗਾ ਜਦ ਤੁਸੀਂ ਸ਼ਾਇਦ ਮੇਰਾ ਦਿਲ ਦਿਖਾਓਗੇ ਅਤੇ ਮੈਂ ਪਹਿਲੇ ਤਾਂ ਫੈਸਲਾ ਕਰ ਰਹੀ ਹਾਂ ਤੁਹਾਡੇ ਤੋਂ ਕਰਨ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਮਾਫ਼ ਕਰਨ ਵਾਲੀ ਹਾਂ। ਫੈਸਲਾ ਕਰ ਲਓ, ਉਹਦੇ 'ਤੇ ਡਟੇ ਰਹੋ। ਮੈਨੂੰ ਯਾਦ ਹੈ ਇੱਕ ਵਾਰ ਮੈਂ ਸੋਚ ਰਹੀ ਸਾਂ, ਮੈਨੂੰ ਅਜੇ ਵੀ ਯਾਦ ਹੈ, ਬਿਸਤਰੇ 'ਤੇ ਲੇਟ ਕੇ ਸੋਚ ਰਹੀ ਸਾਂ, ਹੇ ਪਰਮੇਸ਼ਵਰ, ਮੈਂ ਡੇਰ ਦੇ ਬਗੈਰ ਕੀ ਕਰਨਾ ਸੀ, ਮੈਂ ਉਹਨਾਂ ਦੇ ਬਗੈਰ ਕੀ ਕਰਨਾ ਸੀ, ਪਰਮੇਸ਼ਵਰ, ਮੈਂ ਡੇਵ ਦੇ ਬਗੈਰ ਕੀ ਕਰਨਾ ਸੀ। ਇਹਦਾ ਕਾਰਨ ਇਹ ਸੀ ਕਿ ਮੇਰੇ ਅੰਦਰ ਇਹ ਡਰ ਭਰ ਗਿਆ ਸੀ ਕਿ ਮੈਂ ਡੇਵ ਦੇ ਬਗੈਰ ਕੀ ਕਰਾਂਗੀ। ਪਤਾ ਪਰਮੇਸ਼ਵਰ ਨੇ ਕੀ ਕਿਹਾ? ਉਹਨਾਂ ਕਿਹਾ, ਤੂੰ ਉਹ ਕਰੇਂਗੀ ਜੋ ਇਸ ਵੇਲੇ ਕਰ ਰਹੀ ਹੈ, ਕਿਉਂਕਿ ਉਹ ਡੇਵ ਨਹੀਂ ਜਿਹਦਾ ਤੈਨੂੰ ਆਸਰਾ ਹੈ, ਸਗੋਂ ਮੇਰਾ ਹੈ। ਸਾਨੂੰ ਇੱਕ ਦੂਏ ਦੀ ਲੋੜ ਹੈ, ਅਸੀਂ ਇੱਕ ਦੂਏ ਨੂੰ ਪ੍ਰੇਮ ਕਰਦੇ ਹਾਂ ਅਤੇ ਸਾਨੂੰ ਸੱਚਮੁੱਚ ਵੱਡੇ ਬਦਲਾਅ ਕਰਨੇ ਪਏ ਹਨ। ਪਰ ਅਸੀਂ ਇਹ ਨਹੀਂ ਸੋਚ ਸਕਦੇ ਮੈਂ ਤੁਹਾਡੇ ਬਗੈਰ ਕੀ ਕਰਾਂਗੀ। ਸਾਨੂੰ ਪਰਮੇਸ਼ਵਰ ਦਾ ਆਸਰਾ ਲੈਣਾ ਚਾਹੀਦਾ ਹੈ। ਚੰਗਾ, ਆਮੀਨ, ਹੈਲੇਲੂਯਾ। ਜੀਵਨ ਦਾ ਘਮੰਡ, ਕਹਾਵਤਾਂ 6 ਆਇਤ 11। ਕੀ ਅੱਜ ਦਾ ਘਮੰਡ ਦਾ ਸੁਨੇਹਾ ਠੀਕ ਹੈ ਬਾਈ? ਇਹ ਭਾਵੇਂ ਤੁਹਾਡੇ ਦੁਆਰਾ ਸੁਣਿਆ ਸਭ ਤੋਂ ਬਿਹਤਰ ਸੁਨੇਹਾ ਨਾ ਹੋਵੇ, ਪਰ ਇਹ ਮਦਦ ਕਰੂਗਾ। ਮੇਰੀ ਗੱਲ ਯਾਦ ਰੱਖੋ, ਮੇਰੇ ਖਿਆਲ ਨਾਲ ਅੱਜ ਕੱਲ੍ਹ ਨਿਮਰਤਾ ਵੇਖਣਾ ਸ਼ਾਇਦ ਸਭ ਤੋਂ ਔਖਾ ਹੋ ਗਿਆ ਹੈ ਬਾਈ। ਕਹਾਵਤਾਂ 6:16, 6 ਵਸਤਾਂ ਨਾਲ ਯਹੋਵਾ ਵੈਰ ਰੱਖਦਾ ਹੈ ਅਤੇ 7ਵੀਂ ਵਾਲੀ ਬਹੁਤ ਘਿਨਾਉਣੀ ਹੈ। 7ਵੀਂ ਹੈ ਘਿਨਾਉਣੀ ਗੱਲ, ਭਾਈਆਂ ਵਿੱਚ ਝਗੜਾ ਪਾਉਣਾ। ਭਾਈਆਂ ਵਿੱਚ ਝਗੜਾ ਪਾਉਣ ਦੀ ਜੜ ਵੀ ਘਮੰਡ ਵਿੱਚ ਹੁੰਦੀ ਹੈ, ਪਰ ਪਰਮੇਸ਼ਵਰ ਨੂੰ ਘਿਨਾਉਣੀਆਂ ਲੱਗਣ ਵਾਲੀਆਂ ਚੀਜ਼ਾਂ ਦੀ ਸੂਚੀ ਵਿੱਚ ਇਹ ਪਹਿਲੀ ਹੈ। ਉੱਚੀਆਂ ਅੱਖਾਂ, ਆਪਣੇ ਨੂੰ ਅਸਲੀਅਤ ਤੋਂ ਉੱਚਾ ਅਤੇ ਹੋਰਾਂ ਨੂੰ ਨੀਵਾਂ ਸਮਝਣ ਦੀ ਭਾਵਨਾ, ਹੋਰਾਂ ਨੂੰ ਨੀਵਾਂ ਸਮਝਣ ਦੀ ਭਾਵਨਾ। ਵਾਹ, ਇਹਦਾ ਬੁਨਿਆਦੀ ਅਰਥ ਅਸੀਂ ਸੋਚਦੇ ਹਾਂ ਅਸੀਂ ਹੋਰ ਲੋਕਾਂ ਨਾਲੋਂ ਬਿਹਤਰ ਹਾਂ। ਗਿਰਜਿਆਂ ਦੇ ਪੂਰੇ ਸੰਪਰਦਾਇ ਸੋਚਦੇ ਨੇ ਕਿਸੇ ਹੋਰ ਸੰਪਰਦਾਇ ਤੋਂ ਬਿਹਤਰ ਨੇ, ਅਤੇ ਮੈਨੂੰ ਕੁਝ ਵੀ ਉਹਨਾਂ ਅਫਸੋਸਜਨਕ ਨਹੀਂ ਲੱਗਦਾ ਜਿੰਨਾ ਕਿਸੇ ਪ੍ਰਚਾਰਕ ਨੂੰ ਮੰਚ 'ਤੇ ਖੜੇ ਹੋ ਕੇ ਕਿਸੇ ਹੋਰ ਸੰਪਰਦਾਇ ਦੀ ਬੇਇੱਜ਼ਤੀ ਕਰਦਿਆਂ ਹੋਏ ਸੁਣਨਾ। ਦੁੱਖ ਹੁੰਦਾ ਜਦ ਮੈਂ ਪ੍ਰਚਾਰਕਾਂ ਨੂੰ ਟੀਵੀ ਦੇ ਪ੍ਰਚਾਰਕਾਂ ਬਾਰੇ ਮਖੌਲ ਕਰਦਿਆਂ ਸੁਣਦੀ ਹਾਂ, ਉਹ ਮੈਨੂੰ ਨਹੀਂ ਜਾਣਦੇ, ਉਹ ਮੇਰੇ ਬਾਰੇ ਬਿਲਕੁਲ ਨਹੀਂ, ਬਿਲਕੁਲ ਵੀ ਨਹੀਂ ਜਾਣਦੇ, ਬਿਲਕੁਲ ਨਹੀਂ। ਕਿ ਇੰਨੇ ਚੈਨਲਾਂ 'ਤੇ ਆਉਣਾ ਕਿੰਨੀ ਵੱਡੀ ਜ਼ਿੰਮੇਦਾਰੀ ਹੁੰਦੀ ਹੈ, ਅਤੇ ਸਾਨੂੰ ਅਸਲ 'ਚ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਲਈ ਪਰਮੇਸ਼ਵਰ 'ਤੇ ਯਕੀਨ ਕਰਨਾ ਪੈਂਦਾ। ਲੋਕ ਸਿਰਫ ਇੱਕੋ ਕਾਰਨ ਸਾਡੇ ਬਾਰੇ ਅਜਿਹੀਆਂ ਗੱਲਾਂ ਕਰਦੇ ਹਨ, ਉਹ ਹੈ ਘਮੰਡ ਅਤੇ ਈਰਖਾ, ਅਤੇ ਉਹ ਵੀ ਘਮੰਡ ਤੋਂ ਉਪਜਦੀ ਹੈ। ਪਰ ਇਹ ਖੁਸ਼ਹਾਲੀ ਦੇ ਪ੍ਰਚਾਰ, ਕਾਸ਼ ਕੋਈ ਮੈਨੂੰ ਦੱਸੇ ਕਿ ਉਹ ਕੀ ਹੁੰਦਾ ਹੈ। ਮੈਨੂੰ ਇਹ ਨਾ ਦਿੱਤਾ ਗਿਆ ਅਤੇ ਮੈਨੂੰ ਨਹੀਂ ਪਤਾ ਮੈਨੂੰ ਇਹ ਕਿਉਂ ਸੱਦਦੇ ਨੇ, ਕਿਉਂਕਿ ਮੈਂ ਪਰਮੇਸ਼ਵਰ ਦੇ ਵਚਨ ਦੇ ਹਰ ਪੱਖ ਬਾਰੇ ਸਿਖਾਉਂਦੀ ਹਾਂ। ਮੈਨੂੰ ਸੱਚਮੁੱਚ ਯਕੀਨ ਹੈ ਕਿ ਪਰਮੇਸ਼ਵਰ ਲੋਕਾਂ ਨੂੰ ਅਸੀਸ ਦੇਣਾ ਚਾਹੁੰਦੇ ਨੇ, ਪਰ ਮੇਰੇ ਖਿਆਲ ਨਾਲ ਉਹ ਚਾਹੁੰਦੇ ਹਨ ਕਿ ਅਸੀਂ ਉਹਨਾਂ 'ਚ ਵਧੀਏ ਅਤੇ ਸਿਆਣੇ ਬਣੀਏ ਅਤੇ ਪਰਮੇਸ਼ਵਰ ਦੇ ਰਾਜ ਦੇ ਫਲਦਾਰ ਬੰਦੇ ਬਣੀਏ।